परम सत्कार योग सतगुरां दी साजी नमाजी साध संग जियो, क्योंकि दिल्ली सिख गुरुद्वारा प्रबंधक कमेटी वालों पिछले रे कई दिनों तो संगतां नूं यह जानकारी दिती जा रही है। इसलिए आस करदा हां कि जिथे जिथे तक सूचना पहुंची है, क्योंकि रहतनाम्यां विच बड़ा स्पष्ट हुक्म है, जप जाप दे पढ़न तो बिना जे कोई सिख प्रसाद छकदा है उदे लई बहुत करड़ी हदायत कीती है। और ये बाणी हर अमृतधारी गुरसिख दे नितनेम दा एक हिस्सा। ये बाणी दा उच्चारण श्री गुरु गोविंद सिंह जी महाराज ने जमुना नदी दे किनारे नाहन रियासत दे अंदर जो गुरुद्वारा श्री पामटा साहिब है, लगभग हर गुरसिख ने उस स्थान दी यात्रा कीती है। जे नहीं कीती ते जरूर करनी चाहिदी। और वो अलौकिक नजारा जदों उथे नजर आउंदा है कि वो जमुना नदी जो पिछों छूकदी आंदी है, अगोमी छूकदी जांदी है, पर जिस स्थान ते वो कवि दरबार स्थान है, क्योंकि पौंटा साहिब का इतिहास पढ़िया पता लगता है कि गुरु गोबिंद सिंह जी महाराज ने 3 तो 4 साल का समा इत्थे गुजारे। और इतने लंबेरे समय विच इत्थे बहुत कौतक कीते, इत्थे 52 कवियां नूं एकत्रित करके कवि दरबार हुंदे सन। जदों जमुना नदी लंघदी ता उदे शुकन दी उदे चलन दी आवाज विघन कर दी, ते कलगी वाले पातशाह ने सह सुभाए बचन कीता, जमुना नदी इथो शांत होके लंघिया कर। ओ दिन ते अज तीकर उथो पता नहीं लगदा कि जमुना नदी दा वहन चल रहे। और सतगुरु सच्चे पातशाह ने आप उस स्थान उते ए जाप साहिब बाणी उच्चारण कीती है। सवैये उच्चारण कीते हन, अकाल उस्तत उच्चारण कीती। ए बाणी श्री गुरु गोविंद सिंह जी महाराज दे मुखारबिंद तो उच्चारण कीती होई, अमृत छकाउण वेले भी ए बाणी दा पाठ कीता जाण दे प्रमाण मिलते हैं। और उसे मर्यादा तो लैके अज तीकर जदों भी श्री गुरु ग्रंथ साहिब दी हजूरी विच पंज प्यारे साहिबान अमृत दा बाटा तैयार करदे हन, जपजी साहिब दी बाणी तो बाद जाप साहिब दा पाठ कीता जांदा। ए ठीक है कि बाणी कठिन है, पुरातन गुरसिखां दे बचना अनुसार ए महंगी बाणी। उसका कारण है कि इहदे विच अरबी, फारसी, संस्कृत ते ब्रिज भाषा आदिक दे शब्द ने। हुण तुसी जानदे हो कि अरबी, फारसी, संस्कृत आम लोकां नूं नहीं आउंदी। ए यतन क्यों करना पिया दिल्ली सिख गुरुद्वारा प्रबंधक कमेटी, क्योंकि मैं भी उन्हां नूं अपने अनुभव तजर्बे तो जानकार कराया कि अज बहुत सारे गुरसिख इस करके जाप साहिब दी बाणी नहीं पढ़दे कि जी सानूं उहदे उच्चारण दी समझ नहीं, साडे कोलों कई अशुद्धियां ते गलतियां हो जांदियां ने। हुण इह भी चंगा नहीं कि पंज प्यारे साहिबान हुक्म करन के बाणी पढ़नी ते गुरसिखे कह के बाणी ना पढ़े कि मैनू एदा उच्चारण नहीं आउंदा। तो इस लई ਇਹ ਸੰਗਤੀ ਰੂਪ ਵਿਚ ਉਚਾਰਨ ਦਾ ਯਤਨ ਕੀਤਾ ਗਿਆ ਕਿ ਜਿੱਥੇ ਜਿੱਥੇ ਵੀ ਗੁਰੂ ਪਿਆਰ ਵਾਲੇ ਗੁਰਬਾਣੀ ਪੜਨ ਦੇ ਸਮਝਣ ਦੇ ਇੱਛਕ ਨੇ ਉਹਨਾਂ ਨੂੰ ਯਤਨ ਕੀਤਾ ਗਿਆ। ਮੈਂ ਦਾਅਵਾ ਨਹੀਂ ਕਰਦਾ ਕਿ ਮੈਂ ਸੰਪੂਰਨ ਤੌਰ ਤੇ ਇਹਦੀ ਵਿਆਖਿਆ ਕਰ ਸਕਾਂ ਕਿਉਂਕਿ ਮੈਨੂੰ ਵੀ ਅਰਬੀ ਫਾਰਸੀ ਦਾ ਪੂਰਾ ਗਿਆਨ ਨਹੀਂ ਔਰ ਜਿਤਨੇ ਸਟੀਕ ਮੈਂ ਇਹਦੇ ਸਬੰਧ ਵਿਚ ਪੜਨ ਦਾ ਯਤਨ ਕੀਤਾ ਹੈ ਉਹਨਾਂ ਦੀ ਆਪਸ ਵਿਚ ਵਿਚਾਰਧਾਰਾ ਮੇਲ ਨਹੀਂ ਖਾਂਦੀ। ਕਈ ਅੱਖਰਾਂ ਦੇ ਅਰਥ ਕਿਸੇ ਵਿਦਵਾਨ ਨੇ ਕੁਝ ਕੀਤੇ ਨੇ, ਕਿਸੇ ਨੇ ਕੁਝ ਕੀਤੇ ਨੇ। ਤੋ ਆਪਣਾ ਇਕ ਯਤਨ ਹੈ ਕਿ ਕਮ ਅਜ਼ ਕਮ ਸਾਨੂੰ ਇਹਦਾ ਉਚਾਰਨ ਤੇ ਜਿੰਨੀ ਕੁ ਅਰਥਾਂ ਦੀ ਸੂਝ ਮਿਲੇਗੀ ਫਿਰ ਗੁਰਬਾਣੀ ਪੜਨ ਵਿਚ ਰਸ ਆਵੇਗਾ ਔਰ ਗੁਰਬਾਣੀ ਤੋਂ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਦੀ ਜੋ ਵਿਆਖਿਆ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤੀ ਹੈ ਉਹ ਸਾਡੇ ਹਿਰਦੇ ਵਿਚ ਵਸ ਜਾਏਗੀ। ਆਓ ਜਿਨ੍ਹਾਂ ਦੇ ਹੱਥਾਂ ਚ ਹੁਣ ਗੁਟਕਾ ਸਾਹਿਬ ਪ੍ਰਕਾਸ਼ ਨੇ ਉਹਨਾਂ ਨੇ ਮੇਰੇ ਪਿੱਛੇ ਇਸਦਾ ਉਚਾਰਨ ਕਰਨਾ। ਇਕ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਇਹਦਾ ਉਚਾਰਨ ਦੱਸ ਨਹੀਂ ਕਰਨਾ ਕਿਉਂਕਿ ਪਾਤਸ਼ਾਹੀ ਆਇਆ ਇਸ ਪਾਤਸ਼ਾਹੀ ਦੇ ਨਾਲ ਇਸਦਾ ਉਚਾਰਨ ਦਸਵੀਂ ਕਰਨਾ ਔਰ ਸ੍ਰੀ ਮੁਖ ਵਾਕ ਦਾ ਮਤਲਬ ਹੈ ਸੋਭਾ ਸੰਯੁਗਤ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ। ਛਪੈ ਛੰਦ ਤੋਂ ਪ੍ਰਸਾਦ ਛਪੈ ਛੰਦ ਛੰਦ ਦਾ ਨਾਮ ਹੈ ਤੋਂ ਪ੍ਰਸਾਦ ਦਾ ਮਤਲਬ ਹੈ ਤੁਹਾਡੀ ਕਿਰਪਾ ਦੁਆਰਾ ਉਚਾਰਨ ਕੀਤਾ ਗਿਆ ਕਿਉਂਕਿ ਪ੍ਰਸਾਦ ਦੇ ਦੱਦੇ ਨੂੰ ਸਿਆਹੀ ਹੈ। ਇਹਦਾ ਮਤਲਬ ਹੈ ਹੇ ਅਕਾਲ ਪੁਰਖ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਇਹ ਛਪੈ ਛੰਦ ਛੰਦ ਦਾ ਨਾਮ ਹੈ ਛਪੈ ਕਈਆਂ ਨੇ ਛੇ ਪੰਗਤੀਆਂ ਤੋਂ ਲਿਆ ਛਪੈ ਕਿਉਂਕਿ ਇਕ ਪਿੰਗਲ ਦਾ ਨਿਯਮ ਹੈ ਔਰ ਇਹ ਸਾਰੀ ਬਾਣੀ ਛੰਦਾਂ ਵਿਚ ਹੈ ਤੋ ਛਪੈ ਛੰਦ ਛੰਦ ਦਾ ਨਾਮ ਹੈ ਤੋ ਪ੍ਰਸਾਦ ਤੁਹਾਡੀ ਕਿਰਪਾ ਦੁਆਰਾ ਉਚਾਰਨ ਕੀਤਾ। ਇਹ ਜਿਹੜਾ ਤੱਤੇ ਦੇ ਪੈਰ ਵਿਚ ਅੱਧਾ ਬੱਬਾ ਹੈ ਇਹਨੂੰ ਅਸੀਂ ਸਪਸ਼ਟ ਤਵ ਵੀ ਨਹੀਂ ਕਹਿ ਸਕਦੇ ਕਿਉਂਕਿ ਅੱਧਾ ਬੱਬਾ ਲਾ ਕੇ ਪਾਤਸ਼ਾਹ ਨੇ ਮਾਤਰਾ ਘਟਾਈ ਹੈ ਇਸ ਲਈ ਉਸਦਾ ਉਚਾਰਨ ਤੋ ਪ੍ਰਸਾਦ ਕਰਨਾ ਹੈ। ਚੱਕਰ ਚਿਹਨ ਅਰਬਰਨ ਜ਼ਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵ ਸਰਬ ਨਾਮ ਕਛੈ ਕਮਨ ਕਰਮ ਨਾਮ ਬਰਨਤ ਸੁਮਤ। ਇੱਕ ਤਾਂ ਜਦੋਂ ਬਾਣੀ ਨੂੰ ਪ੍ਰੇਮ ਨਾਲ ਪੜਾਂਗੇ ਉਹਦੇ ਅਰਥ ਨਾਲ ਦੀ ਨਾਲ ਥੋੜੇ ਥੋੜੇ ਸਮਝ ਆਉਂਦੇ ਜਾਂਦੇ ਤੇ ਜਦੋਂ ਉਹਦੀ ਵਿਆਖਿਆ ਹੋਵੇਗੀ ਫਿਰ ਪੂਰਨ ਰੂਪ ਵਿਚ ਸਮਝ ਆ ਜਾਏਗੀ ਕਿ ਪਾਤਸ਼ਾਹ ਨੇ ਕੀ ਕਿਹਾ। ਮਹਾਰਾਜ ਕਹਿੰਦੇ ਨੇ ਹੇ ਅਕਾਲ ਪੁਰਖ ਜੀ ਤਥਾ ਅਕਾਲ ਪੁਰਖ ਦਾ ਸਰੂਪ ਇਹ ਜਿਵੇਂ ਮੂਲ ਮੰਤਰ ਵਿਚ ਜਪਜੀ ਸਾਹਿਬ ਦੇ ਆਰੰਭ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ अकाल मूरत अजूनी सह भंग गुरप्रसाद के अंदर वाहिगुरु अकाल पुरख जी के स्वरूप की व्याख्या की। इन मिन इसे तरह गुरु गोविंद सिंह जी महाराज ने इस छंद के अंदर फरमाया, ओ अकाल पुरख परमात्मा जिसका ना कोई चक्र है। हुण चक्र शब्द नूं तुसी यकदम नहीं समझ सकते, पर जदो तुसी अपने हथां दीआं उंगलियां देखोगे, इन्हां उंगलियां दे उत्ते जिहड़े गोल गोल चक्र हन जो इत्थे जा के पोटियां ते मुक जांदे ने, उहनूं चक्र कहिंदे ने। चेहन दा मतलब है खास निशान, जिदे करके किसे दी पछाण होवे। फिर वर्ण, क्योंकि साडे समाज नूं चार वर्णा विच वंडिया गया, ब्राह्मण खत्री वैश ते शूद्र। जात अर पात नहन जे, इनू आम प्रेमी नहन जे कठा पढ़ जाते हैं। नहन जे, जे दा मतलब है जिस परमात्मा दा ना कोई साडे वांगू चक्र हन, ना चेहन हन, ना बरना है, ना जात है, ना पात। और जेड़ा जात है इनू जे पैर विच बिंदी ला के जात पढ़िया जाए तो ज्यादा स्पष्ट हो जाता। जात साडियां जातियां पातियां वल इशारा है। पात बरादरी नू कहंदे ने, कहंदे ने उस वाहिगुरु अकाल पुरख दा ऐसा कुछ नहीं है, ना उहदी कोई जात है, ना पात है, ना वह किसी खास वर्ण नाल संबंध रखता। फिर रूप रंग अर रेख, जिवें आम तौर ते असी रूप अते करूप सुंदर ते कसोणा कह दिंदे आ, परमात्मा दा ऐसा कोई रूप नहीं। रंग गोरा काला कणक भिन्ना सौला कई तरह दे, परमात्मा दा ऐसा कोई रंग भी नहीं। अर रेख, अजड़ियां हथां दीआं लकीरां हन, इह भी नहीं। अर भेख, उहदा कोई खास पहरावा भी नहीं, जिवें लोकां ने नीले पीले भगवे किसे तरह दे कपड़े पा के अपना भेख बनाया। कोई कह न सकत के, कोई नहीं कह सकता कि उहदा रूप किहो जिहा है, उहदा रंग किहो जिहा है, उहदी रेखा नहीं, उहदा कोई बहरावा नहीं, कोई विशेष तौर ते कह नहीं सकता कि रब इहो जिहा। अचल मूरत, हिणू अचल नहीं कहना, अचल। मूरत दा मतलब है उसका व्यक्तित्व, उहदी जो शक्ति, उहदी जो हस्ती है, वह चलायमान होने वाली नहीं। दुनिया की हर चीज चलायमान हो जाएगी, पर वाहिगुरु अकाल पुरख आदि सच, जुगाद सच है भी सच, नानक होसी भी सच। अचल मूर्त, उहदी जो हस्ती है, उहदा जो व्यक्तित्व है, वह अचल है, कदे चलायमान नहीं होता। अनुभव प्रकाश, वह अपने आप तो आप ही प्रकाश है, जिन्हों सुते प्रकाश किया जाता, जिन्हों जपजी साहब सहभंग किया गया, और जिस बारे उसकी व्याख्या तुसी पढ़ दे, थापिया न जाए, कीता न होए, आपे आप निरंजन सोए। यह जिहड़ा अखर अमितोज है, इन्हू कुछ प्रेमी अमितोज पढ़ देंदे ने, वह गलत है। इस दो अखरां दा जोड़ है अमित ओज। जिहड़ी मम्मे नूं सियारी है वह मित नाल लगेगी, अमित जिस नूं मिणिया नहीं जा सकता। ओज दा मतलब है शक्ति बल, अमित ओज। पाठ इसका इस तरह करना है, अर्थ दे इउं करने ने, अमित ओज, जिसकी शक्ति जिसका बल अमित है, नहीं मिणिया जा सकता, कहजे में ना कहा जाता है। कोट इंद्र इंद्रान, जेड़ा करोड़ा इंद्रां दा इंद्र है, एक इंद्र नहीं, कोट कोट दे टैंके नूं सहरी है, ਜਿਹਦਾ ਮਤਲਬ ਹੈ ਕਰੋੜਾਂ ਇੰਦਰਾਂ ਦਾ ਉਹ ਇੰਦਰ ਹੈ ਵੱਡਾ ਹੈ। ਸ਼ਾਹ ਸ਼ਾਹਾਨ ਗਣਿਕੇ, ਇਹਨੂੰ ਆਮ ਪ੍ਰੇਮੀ ਸ਼ਾਹੋ ਪੜ ਦਿੰਦੇ ਨੇ। ਇਹ ਜਿਹੜਾ ਹਾਏ ਨੂੰ ਔਂਕੜ ਹੈ, ਇਹ ਨਾਉਣ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਸ਼ਾਹ ਸ਼ਾਹਾਨ ਗਣਿਕੇ, ਅਨੇਕਾਂ ਸ਼ਾਹਾਂ ਦਾ ਵੀ ਉਹ ਸ਼ਾਹ ਗਿਣਿਆ ਜਾਂਦਾ ਕਿਹਾ ਜਾਂਦਾ। ਤ੍ਰਿਭਾਵਣ ਮਹੀਪ, ਇਹ ਅੱਖਰ ਇਕੱਠਾ ਰੱਖਣਾ। ਤ੍ਰਿਭਾਵਣ ਮਹੀਪ, ਤ੍ਰਿਭਾਵਣ ਦਾ ਮਤਲਬ ਹੈ ਤਿੰਨਾਂ ਭਾਵਣਾ ਦਾ। ਮਹੀਪ ਕਹੀਏ ਰਾਜਾ ਹੈ, ਮਹੀ ਤੋਂ ਭਾਵ ਹੈ ਧਰਤੀ, ਪਾ ਦਾ ਮਤਲਬ ਹੈ ਪਾਲਕ, ਪਾਤਸ਼ਾਹ, ਮਾਲਕ। ਉਹ ਤਿੰਨਾਂ ਭਾਵਣਾ ਦਾ ਰਾਜਾ ਹੈ, ਸੁਰ ਨਰ ਅਸੁਰ, ਦੇਵਤੇ ਮਨੁੱਖ ਅਤੇ ਦੈਂਤ ਸਾਰੇ ਹੀ ਉਸਦਾ ਗੁਣ ਗਾਇਨ ਕਰਦੇ ਹਨ। ਨੇਤ ਨੇਤ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਨਾ ਇਤੀ ਨਾ ਇਤੀ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਬਨ ਕਹਿੰਦੇ ਨੇ ਜੰਗਲ, ਤ੍ਰਿਣ ਕਹਿੰਦੇ ਨੇ ਤਿਣਕਿਆਂ ਨੂੰ। ਜੰਗਲ ਦੇ ਤਿਣਕੇ ਵੀ ਉਸ ਨੂੰ ਬੇਅੰਤ 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 ਕਹਿ ਰਹੇ। ਤਬ ਸਰਬ ਨਾਮ ਕਥੈ ਕਮਨ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਹੇ ਅਕਾਲ ਪੁਰਖ ਜੀ, ਇੱਥੇ ਤਬ ਪੂਰਾ ਹੈ, ਤੱਤਾ ਵਵਾ ਪੂਰਾ ਹੈ, ਇਸ ਲਈ ਤਬ ਉਚਾਰਨ ਕਰਨਾ। ਤਬ ਸਰਬ ਨਾਮ ਕਥੈ ਕਮਨ, ਦੇਖੋ ਜੇ ਵਿਸਰਾਮ ਠੀਕ ਦਿਆਂਗੇ ਅਰਥ ਆਪੇ ਠੀਕ ਹੋ ਜਾਣਗੇ। ਤਬ ਸਰਬ ਨਾਮ ਕਥੈ ਕਮਨ, ਕਿਸਦੀ ਸਮਰੱਥਾ ਹੈ ਕਿ ਤੁਹਾਡੇ ਸਾਰੇ ਨਾਵਾਂ ਦਾ ਵਰਣਨ ਕਰ ਸਕੇ। ਕਰਮ ਨਾਮ ਵਰਣਤ ਸੁਮਤ, ਸੁਮਤ ਦਾ ਮਤਲਬ ਹੈ ਜਿਨ੍ਹਾਂ ਨੂੰ ਤੁਸੀਂ ਸ੍ਰੇਸ਼ਟ ਮਤ ਦਿੱਤੀ, ਕਿਉਂਕਿ ਬਾਣੀ ਚ ਲਿਖਿਆ ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੇ। ਹਰ ਗੁਣ ਸਦ ਹੀ ਆਖ ਵਖਣ, ਜਿਨ੍ਹਾਂ ਨੂੰ ਤੁਸੀਂ ਸ੍ਰੇਸ਼ਟ ਮਤ ਦਿੱਤੀ ਹੈ ਉਹ ਤੁਹਾਡੇ ਕਰਮ ਨਾਮ ਉਚਾਰਨ ਕਰਦੇ। ਸਤਸੰਗ ਜੀ, ਕਰਮ ਨਾਮ ਉਹ ਹੁੰਦੇ ਨੇ ਜਿਹੜੇ ਕਿਸੇ ਕਰਮ ਦੇ ਕਰਨ ਕਰਕੇ ਪੈ ਜਾਂਦੇ। ਜਿਵੇਂ ਕੋਈ ਜ਼ਿਮੀ ਵਾਹੁੰਦਾ ਹੈ, ਬੀਜਦਾ ਹੈ, ਅਸੀਂ ਨੇ ਜ਼ਿਮੀਦਾਰ ਹੈ। ਕੋਈ ਨੌਕਰੀ ਕਰਦਾ, ਅਸੀਂ ਨੇ ਨੌਕਰੀ ਪੇਸ਼ਾ ਹੈ। ਕੋਈ ਦੁਕਾਨਦਾਰ ਹੈ, ਉਸ ਨੂੰ ਦੁਕਾਨਦਾਰ ਕਹਿੰਦੇ। ਤੋ ਇਸੇ ਤਰ੍ਹਾਂ ਅਕਾਲ ਪੁਰਖ ਦੇ ਕੀਤੇ ਹੋਏ ਜਿਹੜੇ ਕਰਮ ਹਨ, ਬਖਸ਼ਿਸ਼ਾਂ ਹਨ, ਉਹਨਾਂ ਨੂੰ ਵੇਖ ਕੇ ਸ੍ਰੇਸ਼ਟ ਮਤੀ ਵਾਲੇ ਉਸਦਾ ਕਰਮ ਨਾਮ ਕਹਿੰਦੇ ਹਨ। ਹੁਣ ਅੱਗੇ ਚੱਲ ਕੇ ਤੁਸੀਂ ਦੇਖੋਗੇ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਅਨੇਕਾਂ ਨਾਵਾਂ ਨੂੰ ਕਿਸ ਸੁੰਦਰ ਤਰੀਕੇ ਨਾਲ ਛੰਦਾਬੰਦੀ ਵਿਚ ਵਰਣਨ ਕੀਤਾ। ਭੁਜੰਗ ਪ੍ਰਿਆਤ ਛੰਦ, ਸਾਰੇ ਬੋਲੋ ਜੀ, ਥੋੜਾ ਨੇੜੇ ਨੇੜੇ ਹੋ ਕੇ ਗੂੰਜ ਪਾ ਕੇ ਬੋਲੋਗੇ ਤੁਹਾਨੂੰ ਜ਼ਿਆਦਾ ਆਨੰਦ ਆਏ। ਭੁਜੰਗ ਪ੍ਰਿਆਤ ਛੰਦ, ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ, ਨਮਸਤੁੰ ਅਰੂਪੇ ਨਮਸਤੁੰ ਅਨੂਪੇ, ਨਮਸਤੁੰ ਅਭੇਖੇ ਨਮਸਤੁੰ ਅਲੇਖੇ, ਨਮਸਤੁੰ ਅਕਾਏ ਨਮਸਤੁੰ ਅਜਾਏ, ਨਮਸਤੁੰ ਅਗੰਜੇ ਨਮਸਤੁੰ ਅਭੰਜੇ, ਨਮਸਤੁੰ ਅਨਾਮੇ ਨਮਸਤੁੰ ਅਠਾਮੇ, ਨਮਸਤੁੰ ਅਕਰਮੰ ਨਮਸਤੁੰ ਅਧਰਮੰ, ਨਮਸਤੁੰ ਅਨਾਮੰ ਨਮਸਤੁੰ ਅਧਾਮੰ, ਨਮਸਤੁੰ ਅਜੀਤੇ ਨਮਸਤੁੰ ਅਭੀਤੇ, ਨਮਸਤੁੰ ਅਵਾਹੇ ਨਮਸਤੁੰ ਅਟਾਹੇ, ਨਮਸਤੁੰ ਅਨੀਲੇ ਨਮਸਤੁੰ ਅਨਾਦੇ, नमस्तं अच्छे दे नमस्तं अगा दे नमस्तं अगंजे नमस्तं अभंजे नमस्तं उदारे नमस्तं अपारे। नमस्तं अनेक नमस्तं अभूते नमस्तं अजूपे नमस्तं निर्कर्मे नमस्तं निर्भरमे नमस्तं निर्देशे नमस्तं निर्भेते नमस्तं निर्नामे नमस्तं निर्कामे नमस्तं निर्धाते नमस्तं निर्घाते नमस्तं निर्धूते नमस्तं अभूते नमस्तं अलोके नमस्तं अशोके नमस्तं निर्तापे नमस्तं अथापे नमस्तं त्रिमाने नमस्तं निधाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परभोगे नमस्तं सुजोगे नमस्तं अरंगे नमस्तं अभंगे नमस्तं अगम्ये नमस्तस्तरम्ये नमस्तं जलाश्रे नमस्तं निरात्रे नमस्तं अजाते नमस्तं अपाते नमस्तं अमजबे नमस्तस्त अजबे अधिसं अधेते नमस्तं अभेते नमस्तं निर्धामे नमस्तं निर्वामे नमो सर्वकाले नमो सर्वजाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देव नमस्तं अभेव नमस्तं अजन्मे नमस्तं शोभनमे नमो सर्वगौने नमो सर्वभौने नमो सर्वरंगे नमो सर्वभंगे नमो काल काले नमस्तस्त ध्याले नमस्तं अवर्णे नमस्तं अमरने नमस्तं जरारं नमस्तं कृतारं नमो सर्वधन्दे नमोस्त अबंदे नमस्तं निरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तस्तरागे नमस्तं सुहागे नमो सर्वसोखं नमो सर्वपोखं नमो सर्व कर्ता नमो सर्व हर्ता नमो जोग जोगे नमो भोग भोगे नमो सर्व जाले नमो सर्व पाले। तो गुरु स्वारी साध संगत, ये मैं समझदा हां कि तुहाडे हथां विच जिहड़े गुटका साहिब ने वह वख वख छापां दे हन। कुछ पाठ भी इस तरह गलत छपे हन कि वह तुहानू मजबूरी विच उचारण करने पैंदे, पर जदों तुहानू उहदे अर्थां की समझ आ जाएगी वह मजबूरी खत्म हो जाएगी। क्योंकि देखण विच आया कि जेड़े वख वख पुस्तकां छापण वाले ने उन्हां नूं जिथों जिहो जी सेध मिली उन्होंने छाप दी। भावें श्रोमणी गुरुद्वारा प्रबंधक कमेटी ने, दिल्ली गुरुद्वारा प्रबंधक कमेटी ने इहो जिहा उपराला कीता, सिख मिशनरी कॉलेज ने लुधियाणा ने उपराला कीता, साहिबजादा जुझार सिंह गुरमत मिशनरी कॉलेज ने उपराला कीता कि उन्हां पाठां दे स्वरूप निर्णय करके प्रमाणी कीते जाण। पर फिर भी किधरे किधरे कुछ कुछ होर बुक सैलर जिहड़े ने उन्हां दे छापे हुए गुप्तियां ऐसे भेद हन। उह तुहाडी मजबूरी है, मेरी भी मजबूरी है, पर जदों आपां विचार करांगे समझ आ जाए। हां यह ठीक है कि कुछ अखर जिते फारसी अरबी दे आउंदे ने उन्हां दा क्योंकि रूट काज उत्पत्ति दा सानू पता नहीं लगदा, इस करके वह गलती हो जाती। लो हुण ध्यान देना, सब तो पहला छंद है भुजंग प्रयात छंद। भुजंग दा अर्थ है सर्प, सप जिहनूं कहिंदे। इस छंद दी चाल इवें है जिवें सप ਇਉਂ ਘੁੰਮ ਕੇ ਤੁਰਦਾ, ਵਲੇਵੇਂ ਪਾ ਕੇ ਤੁਰਦਾ। ਹੁਣ ਕਿਉਂਕਿ ਸਾਨੂੰ ਪਤਾ ਨਹੀਂ, ਅਸੀਂ ਤਾਂ ਵਾਰਤਕ ਵਿਚ ਹੀ ਪੜ ਜਾਂਦੇ, ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਵੀਰ ਰੱਸੀ ਕਵਿਤਾ ਵੱਖ ਵੱਖ ਛੰਦਾਂ ਵਿਚ ਰਚੀ ਤੇ ਜਦੋਂ ਉਸ ਛੰਦ ਦੀ ਚਾਲ ਨਾਲ ਪਾਠ ਕੀਤਾ ਜਾਏ ਤੇ ਕੁਦਰਤੀ ਤੌਰ ਤੇ ਇਕ ਵੱਖਰਾ ਹੀ ਵੀਰ ਰਸ ਦਾ ਆਨੰਦ ਪੈਦਾ ਹੋ ਜਾਂਦਾ। ਪਰ ਇਹ ਹੋ ਤਾਂ ਸਕਦਾ ਜੇ ਛੰਦਾਂ ਦਾ ਗਿਆਨ ਹੋਵੇ। ਇਕ ਗੱਲ ਤੁਸੀਂ ਇਹ ਨੋਟ ਕਰ ਲਈ ਕਿ ਇਸ ਛੰਦ ਦਾ ਨਾਮ ਹੈ ਭੁਜੰਗ ਪ੍ਰਯਾਤ ਛੰਦ, ਇਹ ਸਰਪ ਦੀ ਚਾਲ ਵਾਂਗੂ ਚੱਲਦਾ ਹੈ। ਦੂਸਰਾ, ਇਹਦੇ ਵਿਚ ਕੁਝ ਅੱਖਰ ਐਸੇ ਨੇ ਜਿਨ੍ਹਾਂ ਦੇ ਆਰੰਭ ਵਿਚ ਐੜਾ ਲੱਗਾ ਹੋਇਆ। ਉਹ ਜਿਹੜਾ ਐੜਾ ਹੈ ਉਹ ਅਸਲ ਅੱਖਰ ਦੇ ਉਲਟ ਨੈਗੇਟਿਵ ਬਣਾ ਦਿੰਦਾ। ਜੇ ਸਾਨੂੰ ਇਹ ਨਿਯਮ ਸਮਝ ਆ ਜਾਏਗਾ ਤੇ ਅਸੀਂ ਬਹੁਤ ਜਲਦੀ ਉਹਦਾ ਅਰਥ ਕੱਢ ਸਕਾਂ। ਇੱਕ ਇਹਦੇ ਵਿਚ ਨਮਸਤੰਗ ਦੇ ਜਿਹੜੇ ਰੂਪ ਨੇ, ਪੈਰ ਵਿਚ ਬਵਾ ਨਮਸਤੰਗ, ਪੈਰ ਵਿਚ ਬਵੇ ਤੋਂ ਬਿਨਾਂ ਨਮਸਤੰਗ, ਔਰ ਇਕ ਹੋਰ ਸਰੂਪ ਆਇਆ ਨਮਸਤਸਤ। ਕਿਉਂਕਿ ਦਾਸ ਬਹੁਤ ਸਾਰੇ ਪ੍ਰੇਮੀਆਂ ਦੇ ਫੋਨ ਸੁਣਦਾ, ਉਨ੍ਹਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਗੁਰੂ ਦੀ ਦਿੱਤੀ ਹੋਈ ਤੁਛ ਬੁੱਧੀ ਨਾਲ ਹੱਲ ਕਰਨ ਦਾ ਯਤਨ ਕਰਦੇ। ਕੋਈ ਪੜ੍ਹਦੇ ਨੇ ਨਮਸਤ ਸਤ, ਨਹੀਂ ਨਹੀਂ, ਇਹ ਵੀ ਇਕ ਨਮਸਕਾਰ ਦਾ ਰੂਪ ਹੈ ਜਿਹਦਾ ਉਚਾਰਨ ਹੈ ਨਮਸਤਸਤ। ਤਸਤ ਮੈਨਾ ਤੈਨੂੰ, ਨਮਸ ਮੈਨਾ ਨਮਸਕਾਰ। ਔਰ ਇਕ ਹੋਰ ਸਰੂਪ ਆਇਆ ਜਿਹੜਾ ਹੈ ਨਮੋਸਤ, ਜਿਵੇਂ ਕਿ ਤੁਹਾਡੇ ਗੁਟਕਿਆਂ ਤੇ ਹੋ ਸਕਦਾ ਨਮੋ ਸਤ ਵੱਖਰਾ ਵੱਖਰਾ ਕੀਤਾ ਹੋਵੇ, ਪਰ ਇਹ ਪਾਠ ਹੈ ਨਮੋਸਤ, ਜਿਹਦਾ ਮਤਲਬ ਹੀ ਨਮਸਕਾਰ ਹੈ। ਹੁਣ ਧਿਆਨ ਦਿਓ, ਨਮਸਤੰਗ ਅਕਾਲੇ, ਇਹ ਤਾਂ ਹੁਣ ਬਾਰ ਬਾਰ ਨਮਸਤੰਗ ਜਾਂ ਨਮਸਤੰਗ ਜਾਂ ਨਮਸਤਸਤ ਆਵੇਗਾ, ਉਹਦਾ ਅਰਥ ਹੈ ਨਮਸਕਾਰ। ਅਕਾਲੇ, ਐਡਾ ਵੱਖਰਾ ਕਰ ਦਿਓ ਕਾਲੇ, ਜਿਹੜਾ ਕਾਲ ਦੀ ਪਕੜ ਵਿਚ ਨਹੀਂ ਉਸ ਨੂੰ ਅਕਾਲੇ ਕਿਹਾ ਗਿਆ। ਕਿਰਪਾਲੇ, ਜੋ ਕਿਰਪਾ ਦਾ ਘਰ ਹੈ, ਕਿਉਂਕਿ ਸੰਸਕ੍ਰਿਤ ਵਿਚ ਆਲਿਆ ਸ਼ਬਦ ਵਰਤਿਆ ਜਾਂਦਾ, ਜਿਵੇਂ ਸੌਚ ਆਲਿਆ, ਭੋਜਨ ਆਲਿਆ, ਪਾਕਸ਼ਾਲਿਆ, ਉਹ ਆਲਿਆ ਘਰ ਵਾਸਤੇ ਆਉਂਦਾ। ਇੱਥੇ ਹੈ ਕਿਰਪਾਲੇ, ਕਿਰਪਾ ਦਾ ਘਰ। ਇੱਕ ਹੋਰ ਨਿਯਮ ਯਾਦ ਰੱਖਣਾ ਕਿ ਜਿਹੜਾ ਪੈਰ ਵਿੱਚ ਰਾਰਾ ਹੈ, ਇਹਦੀ ਜਿਹੜੀ ਸਿਆਰੀ ਲੱਗੀ ਹੈ ਪੈਰ ਦੇ ਰਾਰੇ ਨੂੰ ਲੱਗੀ, ਪਰ ਅਸੀਂ ਆਮ ਤੌਰ ਤੇ ਗਲਤੀ ਨਾਲ ਕੱਕੇ ਨੂੰ ਲਾਉਂਦੇ ਹਾਂ, ਫਿਰ ਉਹਦਾ ਉਚਾਰਨ ਬਣ ਜਾਂਦਾ ਕਿਰਪਾਲੇ, ਪਰ ਇਹਦਾ ਉਚਾਰਨ ਕਰਨਾ ਕਿਰਪਾਲੇ। ਪੈਰ ਦੇ ਰਾਰੇ ਨੂੰ ਉਠਾਣਾ ਕਿਰਪਾਲੇ। ਉਹ ਅਕਾਲ ਪੁਰਖ ਜੋ ਕਾਲ ਦੀ ਪਕੜ ਤੋਂ ਰਹਿਤ ਹੈ, ਉਸ ਨੂੰ ਮੇਰੀ ਨਮਸਕਾਰ। ਉਹ ਅਕਾਲ ਪੁਰਖ ਜੋ ਕਿਰਪਾ ਦਾ ਘਰ ਹੈ, ਉਸ ਨੂੰ ਮੇਰੀ ਨਮਸਕਾਰ। ਨਮਸਤੰ ਅਰੂਪੇ, ਜਿਹਦਾ ਕੋਈ ਰੂਪ ਨਹੀਂ ਉਹਨੂੰ ਕਿਸੇ ਤਰ੍ਹਾਂ ਵੀ ਸੋਹਣਾ ਕਸੋਹਣਾ ਨਹੀਂ ਕਿਹਾ ਜਾ ਸਕਦਾ, ਇਸ ਲਈ ਐੜਾ ਅੱਖਰ ਨੈਗੇਟਿਵ ਹੈ। ਨਮਸਤੰ ਅਨੂਪੇ, ਇਹ ਜਿਹੜਾ ਸ਼ਬਦ ਹੈ ਅਨੂਪ, ਜਿਸ ਦੀ ਕਿਸੇ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ। ਆਮ ਤੌਰ ਤੇ ਮੈਂ ਬੇਨਤੀ ਕਰਿਆ ਕਰਦਾ ਕਿ ਜੇ ਕਿਸੇ ਦੇ ਕੱਪੜੇ ਚਿੱਟੇ ਹੋਣ, ਅਸੀਂ ਇਹਨੇ ਦੁੱਧ ਵਰਗੇ ਚਿੱਟੇ। ਕੋਈ ਚੀਜ਼ ਮਿੱਠੀ ਹੋਵੇ, ਅਸੀਂ ਇਹਨੇ ਸ਼ਹਿਦ ਵਰਗੀ ਮਿੱਠੀ। ਕੋਈ ਚੀਜ਼ ਕੌੜੀ ਹੋਵੇ, ਜ਼ਹਿਰ ਵਰਗੀ ਕੌੜੀ। ਭਾਵ ਉਹਨੂੰ ਉਪਮਾ ਦੇ ਕੇ ਸਿੱਧ ਕਰਦੇ ਨੇ। ਤੇ ਜਿਸ ਪਰਮਾਤਮਾ ਵਰਗਾ ਹੋਰ ਕੋਈ ਹੈ ਹੀ ਨਹੀਂ, ਉਸ ਨੂੰ ਅਨੂਪ ਕਿਹਾ। ਨਮਸਤੰ ਅਭੇਖੇ, ਆਮ ਤੁਸੀਂ ਸਾਧੂ ਸੰਪਰਦਾਵਾਂ ਦੇਖੀਆਂ ਨੇ, ਸਭ ਨੇ ਆਪਣੇ ਵੱਖਰੇ ਵੱਖਰੇ ਭੇਖ ਬਣਾਏ ਹੋਏ। ਕਿਸੇ ਦੇ ਨੀਲੇ, ਕਿਸੇ ਦੇ ਪੀਲੇ, ਕਿਸੇ ਦੇ ਭਗਵੇ, ਉਹ ਆਪਣੇ ਭੇਖ ਦੀ ਜਾਣਕਾਰੀ ਦੇ ਰਹੇ ਨੇ। ਪਰ ਵਾਹਿਗੁਰੂ ਅਕਾਲ ਪੁਰਖ ਭੇਖਾਂ ਤੋਂ ਰਹਿਤ ਅਲੇਖੇ। ਹੁਣ ਇਹ ਸ਼ਬਦ ਉੱਤੇ ਵੀ ਵਿਦਵਾਨਾਂ ਦਾ ਥੋੜਾ ਮਤਭੇਦ। ਕੁਝ ਕਹਿੰਦੇ ਨੇ ਉਹਦਾ ਲੇਖਾ ਨਹੀਂ ਲਿਖਿਆ ਜਾ ਸਕਦਾ, ਗੱਲ ਉਹ ਵੀ ਠੀਕ ਹੈ। ਪਰ ਪੁਰਾਤਨ ਸਮੇਂ ਵਿੱਚ ਚਿੱਤਰ ਬਣਾਉਣ ਦਾ ਤਰੀਕਾ ਜਿਹੜਾ ਸੀ, ਫੋਟੋਗ੍ਰਾਫੀ ਨਹੀਂ ਸੀ, ਉਦੋਂ ਲਿਖਿਆ ਜਾਂਦਾ ਸੀ। ਜਿਹੜੇ ਚਿੱਤਰਕਾਰ ਹੁੰਦੇ ਸਨ, ਉਹ ਬੁਰਸ਼ ਦੇ ਨਾਲ, ਪੈਨਸਲ ਦੇ ਨਾਲ ਲਕੀਰਾਂ ਮਾਰ ਕੇ ਚਿੱਤਰ ਬਣਾ ਦਿੰਦੇ ਸਨ। ਮੈਨੂੰ ਇੱਕ ਦਫਾ ਨਿਊਜ਼ੀਲੈਂਡ ਜਾਣ ਦਾ ਮੌਕਾ ਬਣਿਆ। ਇੱਕ ਪਹਾੜੀ ਦੇ ਉੱਤੇ ਗਏ, ਉੱਥੇ ਇੱਕ ਚੀਨਾ ਕੁਰਸੀ ਲੈ ਕੇ ਬੈਠਾ ਸੀ, ਹੋਰ ਕੁਝ ਨਹੀਂ ਸੀ ਉਹਦੇ ਕੋਲ, ਇੱਕ ਬਲੈਕ ਬੋਰਡ ਸੀ, ਇੱਕ ਕੁਰਸੀ ਸੀ। ਉਹ ਜਿਹੜਾ ਵੀ ਕੋਈ ਆਉਂਦਾ ਕਹਿੰਦਾ ਵੀ ਚਿੱਤਰ ਬਣਾਉਣਾ, ਉਹ ਸਟੂਲ ਤੇ ਬਿਠਾਉਂਦਾ ਤੇ ਪੰਜਾਂ ਮਿੰਟਾਂ ਵਿੱਚ ਉਹਦਾ ਚਿੱਤਰ ਬਣਾ ਕੇ ਉਹਦੇ ਹੱਥ ਫੜਾ। ਉਹਨੂੰ ਕਹਿੰਦੇ ਸਨ ਚਿੱਤਰ ਲਿਖਣਾ। ਵਾਹਿਗੁਰੂ ਅਕਾਲ ਪੁਰਖ ਦਾ ਕੋਈ ਚਿੱਤਰ ਇਸ ਤਰ੍ਹਾਂ ਲਿਖਿਆ ਨਹੀਂ ਜਾ ਸਕਦਾ। ਨਮਸਤ ਅਕਾਏ, ਕਾਏ ਦਾ ਮਤਲਬ ਹੈ ਕਾਇਆ, ਸਰੀਰ। ਅਕਾਏ ਦਾ ਮਤਲਬ ਹੈ ਜਿਹਦਾ ਕੋਈ ਸਰੀਰ ਨਹੀਂ। ਨਮਸਤ ਅਜਾਏ, ਜਾਏ ਦਾ ਮਤਲਬ ਹੈ ਕਿਸੇ ਤੋਂ ਜਨਮ ਲੈਣਾ। ਕਈਆਂ ਵਿਦਵਾਨਾਂ ਨੇ ਜਾਏ ਦੇ ਅਰਥ ਜਗ੍ਹਾ ਵੀ ਕੀਤੇ ਨੇ, ਪਰ ਇੱਥੇ ਅਰਥ ਹੈ ਜਿਸ ਦੀ ਕੋਈ ਕਾਇਆ ਨਹੀਂ, ਜਿਸ ਨੇ ਕਿਸੇ ਤੋਂ ਜਨਮ ਨਹੀਂ ਲਿਆ। ਨਮਸਤ ਅਗੰਜੇ, ਜਿਸ ਨੂੰ ਕਿਸੇ ਤਰ੍ਹਾਂ ਹਰਾਇਆ ਨਹੀਂ ਜਾ ਸਕਦਾ। ਭਾਵ ਉਹਦੀ ਸ਼ਕਤੀ ਇੰਨੀ ਵੱਡੀ ਹੈ ਕਿ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਪਰਮਾਤਮਾ ਨੂੰ ਹਰਾ ਦੇ। ਨਮਸਤ ਅਭੰਜੇ, ਐੜਾ ਵੱਖਰਾ ਕਰ ਦਿਓ, ਭੰਜੇ ਭੰਨ ਦੇਣਾ, ਤੋੜ ਦੇਣਾ। ਉਹ ਅਕਾਲ ਪੁਰਖ ਪਰਮਾਤਮਾ ਜੋ ਕਿਸੇ ਤੋਂ ਤੋੜਿਆ ਨਹੀਂ ਜਾਂਦਾ, ਉਸ ਨੂੰ ਮੇਰੀ ਨਮਸਕਾਰ ਹੈ। ਨਮਸਤ ਅਨਾਮੇ, ਜਿਹਦਾ ਕੋਈ ਵਿਸ਼ੇਸ਼ ਨਾਮ ਨਹੀਂ। ਤੁਸੀਂ ਦੇਖੋਗੇ ਕਿਤਨੇ ਹੀ ਨਾਮ ਨੇ, ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿਤਾ ਤਬ ਸਰਬ ਨਾਮ ਕਥੈ ਕਮਨ। ਇਹ ਸਭ ਕਿਰਤਮ ਨਾਮ, ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾਪੂਰਬ। ਤੋ ਨਮਸਤ ਅਨਾਮੇ, ਨਮਸਤ ਅਠਾਮੇ। ਠਾਮ ਦਾ ਮਤਲਬ ਹੈ ਟਿਕਾਣਾ, ਜਗ੍ਹਾ। ਉਸ ਵਾਹਿਗੁਰੂ ਅਕਾਲ ਪੁਰਖ ਦੀ ਕੋਈ ਵਿਸ਼ੇਸ਼ ਜਗ੍ਹਾ ਨਹੀਂ। ਜੇ ਹਰ ਹੀ ਗੰਗਾ ਜਲ ਹੈ ਤੋ ਜ਼ਮਜ਼ਮ ਕੇ ਪੈਮਾਨੇ ਮੇ ਹੈ ਕੌਣ, ਜੇ ਖੁਦਾ ਕਾਬੇ ਮੇ ਹੈ ਤੋ ਬੁੱਤਖਾਨੇ ਮੇ ਹੈ ਕੌਣ। ਸਾਡੇ ਸਤਿਗੁਰੂ ਕਹਿੰਦੇ ਨੇ ਜਾਂ ਜਾਂ ਪੇਖੋ ਤਾਂ ਹਜ਼ੂਰ, ਦੂਰ ਕਤੋ ਨਾ ਜਾਈ, ਰਵ ਰਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਜ਼ਮੀਂ ਜ਼ਮਾਂ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਦ ਹੈ ਨਾ ਬਾਦ ਘਾਟ ਹੋਤ ਹੈ। ਉਹ ਅਕਾਲ ਪੁਰਖ ਪਰਮਾਤਮਾ ਦਾ ਕੋਈ ਵਿਸ਼ੇਸ਼ ਠਾਮ ਟਿਕਾਣਾ ਨਹੀਂ। ਨਮਸਤੰ ਅਕਰਮੇ, ਉਹ ਇਹਨਾਂ ਕਰਮਾਂ ਦੇ ਬੰਧਨ ਤੋਂ ਰਹਿਤ ਹੈ। ਨਮਸਤੰ ਅਧਰਮੰ, ਉਹਦਾ ਕੋਈ ਵਿਸ਼ੇਸ਼ ਧਰਮ, ਵਿਸ਼ੇਸ਼ ਡਿਊਟੀ ਨਹੀਂ ਬਲਕਿ ਉਹਦੀ ਸਾਰੀ ਡਿਊਟੀ ਹੈ। ਉਹਨੂੰ ਅੱਜ ਜਿਹੜੇ ਅਸੀਂ ਆਪਣੀ ਸੋਚ ਨਾਲ ਬਣਾਏ ਧਰਮ ਨੇ, ਇਹਨਾਂ ਵਿੱਚ ਨਹੀਂ ਬੰਨਿਆ ਜਾ ਸਕਦਾ। ਨਮਸਤੰ ਅਨਾਮੰ, ਜਿਹਦਾ ਕੋਈ ਵਿਸ਼ੇਸ਼ ਨਾਮ ਨਹੀਂ। ਨਮਸਤੰ ਅਧਾਮੰ, ਜਿਹਦਾ ਕੋਈ ਵਿਸ਼ੇਸ਼ ਧਾਮ, ਘਰ, ਟਿਕਾਣਾ, ਰਿਹਾਇਸ਼ ਨਹੀਂ। ਜਿਵੇਂ ਅਸੀਂ ਆਮ ਤੌਰ ਤੇ ਕਹਿੰਦੇ ਜੀ, ਤੁਹਾਡਾ ਘਰ ਕਿੱਥੇ, ਤੁਹਾਡਾ ਦੌਲਤਖਾਨਾ ਕਿੱਥੇ ਹੈ, ਤੁਸੀਂ ਰਹਿੰਦੇ ਕਿੱਥੇ ਹੋ? ਪਰ ਵਾਹਿਗੁਰੂ ਅਕਾਲ ਪੁਰਖ ਤੇ ਸਰਵ ਵਿਆਪਕ ਹੈ, ਹਰ ਜਗ੍ਹਾ ਜਿੱਥੇ ਮੌਜੂਦ ਹੈ। ਨਮਸਤੰ ਅਜੀਤੇ, ਜਿਹੜਾ ਕਿਸੇ ਤੋਂ ਜਿੱਤਿਆ ਨਹੀਂ ਜਾ ਸਕਦਾ, ਉਹਨੂੰ ਮੇਰੀ ਨਮਸਕਾਰ ਹੈ। ਨਮਸਤੰ ਅਭੀਤੇ, ਜਿਹੜਾ ਕਿਸੇ ਤੋਂ ਭੈ ਪੀਤ ਨਹੀਂ ਹੁੰਦਾ, ਜਿਹਨੂੰ ਕਿਸੇ ਦਾ ਕੋਈ ਡਰ ਵਿਆਪਕ ਨਹੀਂ ਹੁੰਦਾ। ਨਮਸਤੰ ਅਬਾਹੇ, ਇਹਦੇ ਅਰਥ ਵੀ ਵਿਦਵਾਨਾਂ ਨੇ ਦੋ ਕੀਤੇ ਨੇ, ਜਿਸ ਦਾ ਕੋਈ ਵਾਹਨ ਨਹੀਂ ਤਥਾ ਜਿਸ ਨੂੰ ਆਪਣੀ ਜਗ੍ਹਾ ਤੋਂ ਹਲਾਇਆ ਨਹੀਂ ਜਾ ਸਕਦਾ। ਨਮਸਤੰ ਅਟਾਏ, ਜਿਹਨੂੰ ਢਾਇਆ ਨਹੀਂ ਜਾ ਸਕਦਾ, ਜਿਹਦੀ ਹਸਤੀ ਨੂੰ ਵਿਗਾੜਿਆ ਨਹੀਂ ਜਾ ਸਕਦਾ। ਨਮਸਤੰ ਅਨੀਲੇ, ਜਿਹੜਾ ਕਿਸੇ ਵਿਸ਼ੇਸ਼ ਰੰਗ ਰੂਪ ਵਿਚ ਨਹੀਂ ਹੈਗਾ। ਨਮਸਤੰ ਅਨਾਦੇ, ਅਨਾਦੇ ਦਾ ਮਤਲਬ ਅਨ ਆਦ, ਆਦ ਕਹਿੰਦੇ ਨੇ ਮੁੱਢ ਨੂੰ, ਜਿਹਦਾ ਮੁੱਢ ਵੀ ਕਿਸੇ ਨੂੰ ਨਹੀਂ ਪਤਾ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਆਦ ਸੱਚ ਜੁਗਾਦ ਸੱਚ। ਆਦ ਉਸਨੂੰ ਕਿਹਾ ਜਦੋਂ ਅਰਬਦ ਨਰਬਦ ਧੁੰਦੂ ਖਾਰਾ, ਧਰਨ ਨਾ ਗਗਨਾ ਹੁਕਮੇ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਇਆ। ਤੋ ਉਸ ਪਰਮਾਤਮਾ ਦਾ ਕਿਸੇ ਨੂੰ ਆਦ ਮੁੱਢ ਪਤਾ ਨਹੀਂ। ਨਮਸਤੰ ਅਛੇਦੇ, ਜਿਹੜਾ ਕੱਟਿਆ ਨਹੀਂ ਜਾ ਸਕਦਾ, ਛੇਦਿਆ ਨਹੀਂ ਜਾ ਸਕਦਾ, ਜਿਹਦੇ ਵਿਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਪਾਇਆ ਜਾ ਸਕਦਾ। ਨਮਸਤੰ ਅਗਾਧੇ, ਜਿਹਦੀ ਗਹਿਰਾਈ ਨਹੀਂ ਜਾਣੀ ਜਾ ਸਕਦੀ, ਜਿਤਨਾ ਉਸ ਨੂੰ ਵੱਡਾ ਕਹੋ ਉਸ ਤੋਂ ਵੀ ਵੱਡਾ। ਬਾਬੇ ਨਾਨਕ ਨੇ ਤੇ ਮੋਹਰ ਲਾ ਦਿੱਤੀ, ਏ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਗੁਰੂ ਅਰਜਨ ਦੇਵ ਜੀ ਨੇ ਇਸ ਤੋਂ ਵੀ ਅੱਗੇ ਗੱਲ ਕਹੀ, ਉਹਨਾਂ ਕਿਹਾ ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੇ ਸੇ। ਭਾਵ ਉਹਦੀ ਅਗਾਧੇ ਦਾ ਮਤਲਬ ਗਹਿਰਾਈ ਨਹੀਂ ਜਾਣੀ ਜਾ ਸਕਦੀ। ਨਮਸਤੰ ਅਗੰਜੇ, ਇਹ ਪਹਿਲਾਂ ਵੀ ਆ ਚੁੱਕਿਆ, ਜਿਸ ਨੂੰ ਦਬਾਇਆ ਨਹੀਂ ਜਾ ਸਕਦਾ। ਨਮਸਤੰ ਅਭੰਜੇ, ਜਿਸ ਨੂੰ ਤੋੜਿਆ ਨਹੀਂ ਜਾ ਸਕਦਾ। ਨਮਸਤੰ ਉਦਾਰੇ, ਜੋ ਬੜੇ ਖੁੱਲੇ ਦਿਲ ਵਾਲਾ, ਉਹਦੇ ਅੰਦਰ ਸਾਡੇ ਵਾਂਗੂ ਕੋਈ ਕੰਜੂਸੀ ਨਹੀਂ, ਕੋਈ ਛੂਮਪੁਣਾ ਨਹੀਂ, ਉਹ ਬੜਾ ਉਦਾਰ ਹੈ। ਨਮਸਤੰ ਅਪਾਰੇ, ਜਿਸ ਦਾ ਪਾਰਲਾ ਪਾਸਾ, ਭਾਵ ਜਿਸ ਦੀ ਹੱਦ ਸੀਮਾ ਨਹੀਂ ਜਾਣੀ ਜਾ ਸਕਦੀ। ਨਮਸਤੰ ਸੋ ਇਕ ਹੈ, ਜੇ ਉਹ ਨਿਰਗੁਣ ਸਰੂਪ ਹੈ ਤੇ ਇਕ ਹੈ, ਜੇ ਸਰਗੁਣ ਸਰੂਪ ਹੈ ਤੇ ਅਨੇਕ ਹੈ। ਲੋਕ ਇਸੇ ਗੱਲ ਤੇ ਉਲਝੇ ਹੋਏ ਨੇ, ਕੋਈ ਆਂਦਾ ਪਰਮਾਤਮਾ ਇਕ ਹੈ, ਕੋਈ ਆਂਦਾ ਅਨੇਕ ਹੈ। ਪਰ ਸਤਿਗੁਰੂ ਕਹਿੰਦੇ ਨੇ ਭਾਈ ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਸਾਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਾਹਸ ਮੂਰਤ ਨਨਾ ਏਕ ਤੋਹੀ, ਸਾਹਸ ਪਦ ਬਿਮਲ ਨਨ ਏਕ ਪਦ ਗੰਧ, ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਤੋ ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ, ਨਮਸਤੰ ਸੋ ਏਕ ਹੈ, ਨਮਸਤੰ ਅਨੇਕ ਹੈ, ਉਹ ਇਕ ਰੂਪੀ ਹੈ ਤੇ ਜਦੋਂ ਸਾਰਿਆਂ ਵਿਚ ਵਿਆਪਕ ਹੈ ਉਹ ਅਨੇਕ ਰੂਪ ਹੈ। ਨਮਸਤੰ ਅਭੂਤੇ, ਭੂਤ ਕਹਿੰਦੇ ਨੇ ਤੱਤਾਂ ਨੂੰ। ਸਾਡਾ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੋਇਆ, ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਤੋਂ ਬਣੀ ਹੋਈ ਹੈ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸੱਚ, ਪਰ ਉਹ ਵਾਹਿਗੁਰੂ ਆਪ ਇਨ੍ਹਾਂ ਤੱਤਾਂ ਦੀ ਬਣਤਰ ਤੋਂ ਰਹਿਤ। ਨਮਸਤੰ ਅਜੂਪੇ, ਇਹ ਅਜੂਪੇ ਅੱਖਰ ਤੇ ਵੀ ਵਿਦਵਾਨਾਂ ਦੇ ਮਤ ਭੇਦ ਨੇ, ਉਹ ਜੂਪਿਆ ਨਹੀਂ ਜਾ ਸਕਦਾ, ਉਹਨੂੰ ਬੰਨਿਆ ਨਹੀਂ ਜਾ ਸਕਦਾ, ਉਹ ਕਿਸੇ ਦੇ ਅਧੀਨ ਨਹੀਂ ਹੈਗਾ। ਨਮਸਤੰ ਨਿਰਕਰਮੇ, ਜਿਹੜਾ ਕਰਮਾਂ ਦੇ ਬੰਧਨ ਤੋਂ ਰਹਿਤ ਹੈ ਇਹਦਾ ਉਚਾਰਨ ਨਿਰੇਕ ਕਰਮੇ। ਨਿਰੇਕ ਕਰਮੇ ਤਾਂ ਬਣੇਗਾ ਜੇ ਨੰਨੇ ਨੂੰ ਸਿਹਾਰੀ ਜੋ ਹੈ ਉਹ ਪੈਰ ਦੇ ਰਾਰੇ ਨੂੰ ਲਾਓਗੇ। ਨਮਸਤੰ ਨਿਰੇਕ ਕਰਮੇ, ਨਮਸਤੰ ਨਿਰੇ ਭਰਮੇ, ਉਹ ਭਰਮਾਂ ਤੋਂ ਰਹਿਤ ਹੈ। ਨਮਸਤੰ ਨਿਰਦੇਸ਼, ਜਿਹਦਾ ਕੋਈ ਵਿਸ਼ੇਸ਼ ਦੇਸ਼ ਨਹੀਂ। ਨਮਸਤੰ ਨਿਰਭੇਸ਼, ਜਿਹਦਾ ਕੋਈ ਵਿਸ਼ੇਸ਼ ਭੇਸ ਪਹਿਰਾਵਾ ਨਹੀਂ। ਨਮਸਤੰ ਨਿਰਨਾਮੇ, ਨਾਮ ਤੇ ਉਸਦੇ ਬਹੁਤ ਨੇ ਪਰ ਉਹਦਾ ਕੋਈ ਇੱਕ ਵਿਸ਼ੇਸ਼ ਨਾਮ ਨਹੀਂ। ਨਮਸਤੰ ਨਿਰਕਾਮੇ, ਜਿਹੜਾ ਕਾਮ ਕਾਮਨੀ ਤੋਂ ਰਹਿਤ ਹੈ, ਭਾਵ ਜਿਸ ਦੇ ਅੰਦਰ ਕੋਈ ਕਾਮਨੀ ਦਾ ਜਾਂ ਕਾਮਨਾ ਦਾ ਬੰਧਨ ਨਹੀਂ ਹੈ। ਨਮਸਤੰ ਨਿਰਧਾਤੇ, ਜਿਹੜਾ ਧਾਤੇ ਸ਼ਬਦ ਹੈ ਇਹ ਵੀ ਤੱਤਾਂ ਵਾਸਤੇ ਵਰਤਿਆ। ਦੂਜਾ ਅਰਥ ਹੈ ਧਾਹ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਪਰਮਾਤਮਾ ਦੀ ਹਸਤੀ ਨਿਰਧਾਤੇ ਹੈ, ਉਹ ਕਦੇ ਧਾਂਦੀ ਨਹੀਂ, ਕਦੇ ਨਾਸ ਨਹੀਂ ਹੁੰਦੀ। ਨਮਸਤੰ ਨਿਰਘਾਤੇ, ਉਹਨੂੰ ਘਾਤ ਨਹੀਂ ਕੀਤਾ ਜਾ ਸਕਦਾ। ਜਿਵੇਂ ਅਸੀਂ ਕਹਿੰਦੇ ਫਲਾਣੇ ਦਾ ਘਾਤ ਕਰ ਦਿੱਤਾ, ਵੱਧ ਕਰ ਦਿੱਤਾ, ਕਤਲ ਕਰ ਦਿੱਤਾ, ਪਰਮਾਤਮਾ ਨਿਰਘਾਤੇ। ਨਮਸਤੰ ਨਿਰਧੂਤੇ, ਉਸਨੂੰ ਧੋਇਆ ਧੋਇਆ ਨਹੀਂ ਜਾ ਸਕਦਾ, ਭਾਵ ਉਹਨੂੰ ਹਿਲਾਇਆ ਨਹੀਂ ਜਾ ਸਕਦਾ। ਨਮਸਤੰ ਅਭੂਤੇ, ਇਹਦੇ ਵਿੱਚ ਕਿਉਂਕਿ ਰੈਪੀਟੇਸ਼ਨ ਹੈ, ਇੱਕ ਅੱਖਰ ਕਈ ਕਈ ਵਾਰੀ ਆ ਜਾਏਗਾ ਤਾਂ ਉਹਦੇ ਅਰਥ ਸੇਮ ਹੀ ਰਹਿਣਗੇ। ਨਮਸਤੰ ਅਭੂਤੇ, ਜੋ ਤੱਤਾਂ ਦੀ ਪਕੜ ਤੋਂ ਰਹਿਤ। ਨਮਸਤੰ ਅਲੋਕੇ, ਜਿਹੜਾ ਇਹਨਾਂ ਨੇਤਰਾਂ ਨਾਲ ਦੇਖਿਆ ਵੀ ਨਹੀਂ ਜਾ ਸਕਦਾ। ਨਮਸਤੰ ਅਸ਼ੋਕੇ, ਜਿਹਨੂੰ ਸਾਡੇ ਵਾਂਗੂ ਕੋਈ ਸ਼ੋਕ ਕੋਈ ਚਿੰਤਾ ਨਹੀਂ ਵਿਆਪਦੀ। ਨਮਸਤੰ ਨਿਰਤਾਪੇ, ਤਿੰਨ ਤਰ੍ਹਾਂ ਦੇ ਤਾਪ ਕਹੇ ਜਾਂਦੇ ਨੇ, ਆਦ ਬਿਆਦ ਤੇ ਉਪਾਦ, ਉਹ ਇਹਨਾਂ ਤਿੰਨਾਂ ਤਾਪਾਂ ਤੋਂ ਰਹਿਤ ਹੈ। ਨਮਸਤੰ ਅਥਾਪੇ, ਉਹ ਕਿਸੇ ਦਾ ਥਾਪਨ ਕੀਤਾ ਹੋਇਆ ਨਹੀਂ। ਆ ਜਿਵੇਂ ਮੰਦਰਾਂ ਵਿਚ ਮੂਰਤੀਆਂ ਸਥਾਪਨ ਕੀਤੀਆਂ ਜਾਂਦੀਆਂ ਨੇ, ਗੁਰਦੇਵ ਕਹਿੰਦੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਮਸਤੰ ਤ੍ਰਿਮਾਨੇ, ਜਿਸ ਨੂੰ ਤਿੰਨੇ ਲੋਕਾਂ ਦੇ ਜੀਵ ਮੰਨਦੇ ਹਨ। ਤਿੰਨ ਲੋਕ ਕਿਹੜੇ ਕਿਹੜੇ ਹਨ? ਸੁਰਗ ਲੋਕ, ਮਾਤ ਲੋਕ, ਪਤਾਲ ਲੋਕ, ਭਾਵ ਸਾਰੇ ਉਸਦੇ ਅੱਗੇ ਝੁਕਦੇ ਹਨ। ਨਮਸਤੰ ਨਿਧਾਨੇ, ਉਹ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ ਹੈ, ਕੋਈ ਐਸੀ ਚੀਜ਼ ਨਹੀਂ ਜਿਹਦੀ ਉਹਦੀ ਸਮਰੱਥਾ ਤੋਂ ਬਾਹਰ ਹੋਵੇ। ਨਮਸਤੰ ਅਗਾਹੇ, ਜਿਸ ਦੀ ਗਹਿਰਾਈ ਨਹੀਂ ਜਾਣੀ ਜਾ ਸਕਦੀ ਜਾਂ ਜਿਸ ਨੂੰ ਪਕੜਿਆ ਨਹੀਂ ਜਾ ਸਕਦਾ। ਨਮਸਤੰ ਅਬਾਹੇ, ਜਿਹੜਾ ਵਾਹਨ ਤੋਂ ਰਹਿਤ ਹੈ, ਤਥਾ ਜਿਸ ਨੂੰ ਕੋਈ ਕਹੇ ਮੈਂ ਪਕੜ ਲਵਾਂ, ਉਹਨੂੰ ਕੋਈ ਇਸ ਤਰ੍ਹਾਂ ਆਪਣੇ ਅਧੀਨ ਨਹੀਂ ਕਰ ਸਕਦਾ। ਨਮਸਤੰ ਤ੍ਰਿਵਰਗੇ, ਉਹ ਤਿੰਨਾਂ ਹੀ ਸ਼ਕਤੀਆਂ ਦਾ ਮਾਲਕ ਹੈ, ਪੈਦਾ ਵੀ ਕਰਦਾ, ਪਾਲਦਾ ਵੀ ਹੈ ਤੇ ਮਾਰਦਾ ਵੀ ਹੈ। ਨਮਸਤੰ ਅਸਰਗੇ, ਪਰ ਉਹ ਆਪ ਕਿਸੇ ਤੋਂ ਪੈਦਾ ਹੋਇਆ ਨਹੀਂ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਉਹ ਸਵੈਭੰਗ ਹੈ, ਸੁਤੇ ਪ੍ਰਕਾਸ਼। ਨਮਸਤੰ ਪਰਭੋਗੇ, ਉਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਭੋਗਣ ਦੀ ਸਮਰੱਥਾ ਰੱਖਦਾ ਹੈ। ਨਮਸਤੰ ਸੁਜੋਗੇ, ਉਹ ਪਰਮਾਤਮਾ ਜੋ ਹਰ ਚੀਜ਼ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ, ਇਹਨੂੰ ਫਾਰਸੀ ਵਿਚ ਹਲੂਲ ਹੋਣਾ ਕਹਿੰਦੇ ਨੇ, ਇਕ ਮਿਕ ਹੋਣਾ ਕਹਿੰਦੇ ਨੇ, ਜਿਹੜਾ ਆਪਣੀ ਹਰ ਰਚਨਾ ਦੇ ਅੰਦਰ ਮੌਜੂਦ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਰੱਖਿਆ। ਨਮਸਤੰ ਅਰੰਗੇ, ਜਿਹਦਾ ਕੋਈ ਵਿਸ਼ੇਸ਼ ਰੰਗ ਨਹੀਂ, ਉਹਨੂੰ ਮੇਰੀ ਨਮਸਕਾਰ ਹੈ। ਨਮਸਤੰ ਅਭੰਗੇ, ਜਿਹਦਾ ਕਦੇ ਭੰਗ ਨਾਸ ਨਹੀਂ ਹੁੰਦਾ, ਉਹਨੂੰ ਮੇਰੀ ਨਮਸਕਾਰ ਹੈ। ਨਮਸਤੰ ਅਗੰਮੇ, ਇਹ ਸ਼ਬਦ ਸੰਸਕ੍ਰਿਤ ਦੇ ਗੰਮਿਆ ਤੋਂ ਲਿਆ, ਜਿਹਨੂੰ ਗੰਮਤਾ ਕਹਿੰਦੇ ਨੇ, ਪਹੁੰਚ ਕਹਿੰਦੇ ਨੇ, ਜਿਹਦੇ ਤੱਕ ਇਹਨਾਂ ਇੰਦਰੀਆਂ ਦੁਆਰਾ ਪਹੁੰਚ ਨਹੀਂ ਕੀਤੀ ਜਾ ਸਕਦੀ। ਹੁਣ ਅੱਖਰ ਆਇਆ ਨਮਸਤਸ, ਇਹਨੂੰ ਕੁਝ ਲੋਕ ਨਾ ਜਾਣਨ ਕਰਕੇ ਨਮਸ ਸਤ ਕਹਿੰਦੇ, ਇਹਦਾ ਉਚਾਰਨ ਕਰਨਾ ਸੁਖੈਨ ਹੈ। ਨਮਸ ਤਸਤ, ਨਮਸ ਮੈਨਾ ਨਮਸਕਾਰ, ਤਸਤ ਮੈਨਾ ਤਿਸ ਨੂੰ। ਰਮੇ, ਜੋ ਰਮਿਆ ਹੋਇਆ, ਤਥਾ ਜੋ ਰਮਣੀਕ ਸੋਹਣੇ ਰੂਪ ਵਾਲਾ, ਜਿਹਨੂੰ ਵੇਖ ਕੇ ਪ੍ਰਸੰਨਤਾ ਹੁੰਦੀ ਹੈ ਤੇ ਮੂੰਹੋਂ ਨਿਕਲਦਾ ਵਾਹ 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 ਵਾਹ। ਨਮਸਤਸਤ ਰਮੇ, नमस्तन जलाश्रय, जो सारे जल दा आसरा है, पानी तपस्या है धरती किसा, उसने जल नू इस तरह आसरा दिता होया, टकाया होया, रोकया होया, नमस्तन निराश्रय, पर आप वो किसे आसरे दे तहत नहीं, भाव उनू किसे आसरे दी लोड़ नहीं। नमस्तन अजाते, जेड़ा जात तो रहत है, नमस्तन अपाते, जिदी कोई बरादरी कोई पात नहीं। नमस्तन अमज बे, ये अखर थोड़ा जा वही तरीका अपनाना है, असल शब्द है मजब, ते मजब दे आरंभ च ऐड़ा लग के नेगेटिव बन गया अमज बे। असी पुणे पाठ वो समागम करा रहे सी, ते उथे एक सज्जन नाराज हो गए, कहने नहीं जी अमजबे पढ़ो, जदों नूं आख्या दे अर्थ करो, अर्थ नूं आउंदे नहीं सन। तो ये अखर है मजबे तो अमजबे, उस अकाल पुरख नूं मेरी नमस्कार है जो मजब तो रहत। नमस्तस्त अजबे, वो जो अजब रूप है जिसकी हर रचना नूं वेख के मुंह निकलदा है वाह वाह, नमस्तस्त अजबे। आदेशन आदेशे, जिदा कोई विशेष देश नहीं, मेरी उन्हों नमस्कार है। नमस्तं अभेसे, जिदा कोई खास पहरावा नहीं, नमस्तं निर्धामे, जिदा कोई विशेष कार टिकाणा नहीं, नमस्तं निर्भामे। बाम कहंदे ने इस्त्री नूं, जिहड़ा इस्त्री तो रहत, पावो ज्योत रूप है, सर्वव्यापक है, नमो सर्व काले, जिहड़ा सारियां दा काल है, उन्हों मेरी नमस्कार। नमो सर्व दयाले, जिहड़ा सब उत्ते दया करन वाला है, उन्हों नमस्कार। नमो सर्व रूपे, आज इतने रूप असी देख रहे हैं, ये सब परमात्मा दे रूप ने, इसलिए मेरी उन्हों नमस्कार है। नमो सर्व भूपे, भू कहंदे ने धरती नूं, पा कहंदे ने पति नूं, जो सारी धरती दा राजा है, मेरी उन्हों नमस्कार है। नमो सर्व खापे, सारियां नूं खपा देण वाला है। नमो सर्व थापे, सब नूं थापन कायम करन वाला है। नमो सर्व काले, नमो सर्व पाले, सबना दा काल रूपी है, ते सबना नूं पालन वाला भी। नमस्तस्त देवै, देवै दा मतलब है प्रकाश रूप परमात्मा, जिदी जोत सारियां दे अंदर जग रही है, उन्हों मेरी नमस्कार है। नमस्तं अभेवै, जिदा भेद भी नहीं पाया जा सकता। नमस्तं अजन्मे, जेड़ा साडे वांगू जन्म नहीं लैंदा। नमस्तं सुबनमे, सुबनमे दे अर्थ भी विद्वाना ने मत भेद नाल, कुछ विद्वाना दी राय है कि जिसकी यह सारी सृष्टि संतान है, सुबनमे उदे तो पैदा हुई है। नमो सर्व गौने, जेड़ा सारी जगह ते पहुंच सकदा, उन्हों मेरी नमस्कार है। नमो सर्व भौने, जिदा हर जगह ते घर है, जेड़ा किसी एक जगह बजा होया नहीं, उन्हों मेरी नमस्कार है। नमो सर्व रंगे, ए सारे रंग उसते हन, और उदे रंगा नूं देख के मेरी नमस्कार है। नमो सर्व भंगे, उसनूं मेरी नमस्कार है जो सारिया नूं भंग कर सकता है, नाश कर सकता है। नमो काल काले, जो काल दा भी काल है, भाव काल दी उदे ते कोई प्रभाव नहीं, वो अकाल है। नमो काल काले, नमस्तस्त दयाले, वो जो सारिया ते दया करन वाला है, उसनूं मेरी नमस्कार। नमस्तं अबरने, जो बरना तो रहत है, जिन्हों किसे खत्री ब्राह्मण छूत वैश वर्ण च नहीं वंडिया जा सकता। नमस्तं अमरने, जिसने कदे मरना नहीं। नमस्तं जरारंग, जर कहंदे ने बुढ़ेपे नूं, जिन्हों कदे बुढ़ेपा नहीं आउणा, वह बुढ़ेपे का वैरी है। नमस्तं कृतारंग, जो सारियां किरतां दे बंधन तो रहत है, तथा सब किरतां दे नाश करन वाला है। नमो सर्व धंधे, सारे धंधिया विचो आप ही वरत रहे हैं, उसनू मेरी नमस्कार। नमोस्त अबंधे, इनू नमो सत अबंधे नहीं कहना, नमोस्त मैना नमस्कार, अबंधे का मतलब जेड़ा बंधना तो रहता। जिन्हों किसे बंधन विच बन्या नहीं जा सकता उसनू मेरी नमस्कार है। नमस्तंग निरसाके साक शरीक शब्द तुसी आम भरते हो, परमात्मा दा कोई शरीक नहीं, ओदा कोई साक संबंधी नहीं, ओदे सारे ही संबंधी। नमस्तंग निरसाके नमस्तंग निर्भाके, ये बाक शब्द बोलन तो है। जिड़ा बेबाक होके बोले, जिन्हों किसे दा बोलन विच डर नहीं पै नहीं, उन्हों निर्भाग किया जाता है। तो नमस्तंग रहीमे, रहीमे दा मतलब है रहम करने वाला। नमस्तंग करीमे, सब फारसी दे अखर ने, करीमे कर्म बख्शिश करने वाला। नमस्तंग अनंते, जिदा अंत नहीं पाया जा सकता। नमस्तंग महंते, जिड़ा सब तो बड़ा है। जिवें आम किसे स्थान ते जाइए ना, उठ जिहड़ा वड्डा मुखी होवे उहनूं महंत जी कहिंदे ने। नमस्तंग अनंते नमस्तंग महंते नमस्तस्त रागे, रागे दा मतलब है प्रेम रूप। वह अनुराग रूप होके सारे संसार विच विचर रहे, तिस नूं मेरी नमस्कार है। नमस्तंग सुहागे, सुहागे तो मतलब है सुहाग भाग वाला, सोहना। जिवें आम तौर ते स्त्रियां नूं कहा जांदा है सुहाग भाग वाली, परमात्मा सुहाग भाग वाला सदा ही सुंदर है, उहदे घर विच कदे कोई चिंता नहीं। नमो सर्व सोखं, सारियां नूं सुका देण वाला है, ते नमो सर्व पोखं, सब दी पालना करन वाला है। नमो सर्व करता, सारे संसार दा ओ करता है। नमो सर्व हरता, सबना नू नाश करने वाला है। हरन भरन जाका नेत्र फोर, तिसका मंत्र न जाने होर। नमो जोग जोगे, जो सारे जोगियां विच जोगी रूप है। जिवें जोगी अंदर जोगिया, तू भोगी अंदर भोगिया। पाप वो सब दे नाल जुड़िया होया, ते सब दे जोग जुड़िया होया, सब नाल व्यापक है। नमो सर्व भोग भोगे, सारे भोगा विच भोग रूपी आप है। नमो सर्व दयाले नमो सर्व पाले, ओ सारिया ते दया करन वाला प्रभु उसनू मेरी नमस्कार। जो सब दी पालना करन वाला उसनू मेरी नमस्कार। समा हो चुका है, अज असी गुरु कृपा दे नाल इस आरंभक दो छंदा दी विचार कीती है। अगे चल के थोड़ी स्पीड भी वधेगी और तुहानू नियम भी समझ आ जाणगे, फिर बहुते अर्थां दी औखियाई भी नहीं होवेगी। तो कृपा करके अपने अपने गुटका साहिब लेके आओ, तां जो तुहानू विश्रामां दा चंगा पता लग सके और अर्थां दी जिनी गुरु ने मैनू समझ दिती है। मैं कोई दावा नहीं करदा, इह मैं समझदा कि तुहाडे विच कई बड़े बड़े फारसी दे विद्वान, कुछ संस्कृत दे विद्वान बैठे होंगे, पर साडा यतन यह है कि यह पवित्र बाणी जिस नूं असीं औखी समझ के नहीं पढ़दे, इहनूं पढ़िए, इहदे विचों रस लईए। और कलगियां वाले पातशाह ने जो वाहिगुरु अकाल पुरख दे अनेकां स्वरूप ते नाम लिखे ने, उन्हां तों चंगी तरह जाणू हो सके। आम तौर ते निहंग सिंह इहनूं वीर रसी कविता करके पढ़दे ने। मैनूं याद है कि साडे अस्थान ते इक वारी इक निहंग सिंह आए, उन्हां ने मोटे मोटे कड़े पाए हुए सन, उन्हां ने कड़े खड़का के ये सारी बाणी जाप साहब पढ़ी, एक वखरा ही आनंद आया। तो हौली हौली तुहानू ते मैनू भी ये आनंद प्राप्त होवेगा। अज इत्थे समाप्ति करदे आ, पुलां चुकां दी खिमा बख्शनी, गज के फतेह बुलाओ। वाहिगुरू जी का खालसा, वाहिगुरू जी।